चितो अनदिन रीत खोल कपाट गुर बेलिया नानक हर संग बीत सुकहो टल गुर सेविया अहिंस सहज सुभाए दर्शन परस आए गुरु कै जन्म मरण दुख जाए हुआ सिफत खसम दे नूरिया सौ पुरसों चटिया तुदरिठे सचे पातशाह वल जन्म जन्म दी कटिया सजन सचा पातशाह सिर साह दे साह जिस पास बैठिया सोहिया सदना दा वे साहो जिस पास बैठिया सोहिया सदना दा वे साहो
सतनाम श्री वाहे गुरु साहिब जी गौड़ी पानी मैला माटी गोरी इस माटी की पुत्री जोरी पानी मैला माटी गोरी इस माटी की पुत्री जोरी
वाहिगुरु जी का खालसा वाहिगुरु जी की फतेह गरीब नवाज दीन दुनिया के मालिक समर्थ सतगुरां दी पावन गोद विखे जुड़ बैठे सरबत माई आई सिख संगता वड़भागी हो जो सच्चे पातशाह जी की अपार बख्शिश रहमत हुई है चार पैर दिन सुख अंदर बतीत होया चार पैर रात्रि आई पिछले पैरां दे दीवान प्रारंभ होए सतगुरां दी हजूरी अंदर सोदा रहराज साहिब जी दे नितनेम तो उपरंत तुरकी बाणी दा शब्द कीर्तन सरवण करके आनंद माण रहे सी लड़ीवार कथा गुरु ग्रंथ साहिब जी दी जो इस पावन स्थान धन गुरु तेग बहादुर पातशाह जी दे स्थान ते चल रही है गौड़ी राग दे अंदर कबीर साहब जी दे शब्दां दी भगतां दी बाणी दी कथा आप नेता प्रति सरवण करदे हो आओ कबीर साहब जी जो अपने मुखार बिंद तो सरबत जिया दे भले वास्ते बचन कह रहे ने धन गुरु अर्जन दे पातशाह जी गुरु ग्रंथ साहब दे अंदर इन्हां शब्दां नूं दर्ज करके साडी कल्याण वास्ते सच्चे पातशाह ने बख्शिश कीती है आओ प्यार सहित सरवण करन दा जतन करिए अते हाजरी लवाओ आखो जी वाहिगुरु जी का खालसा वाहिगुरु जी की फतेह
गौड़ी पानी मैला माटी गोरी
कबीर साहब जी इस मनुख नू समझा रहे ने कि प्यारिया जे तू अपने मूल की पछाण करें ता तेनू इस गल की समझ आ जाए कि तू है की क्योंकि मनुख ने चंद्रमा नू खोज लिया है नक्षत्रां नू तारियां नू ग्रहां नू दूर दूर तक मनुख ने यात्रा करके खोज कर ली है साइंस बहुत दूर तक तरक्की कर गई है पर मदभागी गल यह है कि मनुख ने अपनी खोज नहीं की मैं की हाँ बाहर की खोज तो बहुत है पर अंदर की खोज नहीं दुनिया के अंदर वेखिए ता संसार के अंदर परमात्मा दियां दो शक्तियां काम कर दियां ने एक का नाम निर्गुण है एक का नाम सरगुण है और ये जिहड़ियां दो शक्तियां संसार के अंदर काम कर रही ने निर्गुण और सरगुण ये शक्तियां संसार के अंदर जिन्नी भी चार खाणियां सृष्टि है सारियां नूं रचन दे विच इन्हां दा बहुत बड़ा संबंध है इंज कह लईए कि निर्गुण और जो सरगुण दो शक्तियां ने संसार दे अंदर इना दा बड़ा जोड़ है, बड़ा मिलाप है, इना नु असीं वखरिया नहीं कर सकते। ये शक्ति वखरी हो के हो जाए तो उहदी होंद खत्म हो जाती है, भाव कल्ली दी कोई होंद नहीं। भाव सरगुण दे नाल निर्गुण जुड़िया होया ते निर्गुण दे नाल सरगुण जुड़िया होया है, ये असीं वखरे नहीं कर सकते। तदे गुरु अर्जुन देव पातशाह जी ने अपनी बाणी अंदर बचन कह रहे, निर्गुण आप सरगुण भी योगी कला तारजन सगली मोही। सारी सृष्टि के अंदर दो नियम काम कर रहे हैं, निर्गुण और सरगुण। किते ता परमात्मा निर्गुण रूप होके बहुत सूक्ष्म तो सूक्ष्म रूप होके बैठा हुआ है। गुरु गोबिंद सिंह महाराज एक सवैये कथन करते हैं कि सूक्ष्म ते सूक्ष्म कर चीने बिरधन बिरध बिताए। वो सूक्ष्म तो सूक्ष्म है और किसी जगह पर अस्थूर रूप में पसारे के सहत बैठा हुआ है। जे असी निर्गुण के रूप में वेखीए, सूक्ष्म रूप वेखीए, ता कीड़ी का रूप वेख के कहना पैंदा, हे परमात्मा तू कीड़ी वर्गे जिया के अंदर भी उन्नी हस्ती रखता है, उन्ना ही तेरा स्वरूप है जिन्ना एक हाथी के अंदर तेरा स्वरूप है। हे वाहिगुरु तेरी लीला लखी नहीं जाती, तेरी कुदरत जानी नहीं जाती, जिन्ना तू एक हाथी के अंदर समाया होया है उन्ना तू एक कीड़ी के अंदर भी समाया होया है। क्योंकि चीटी ते कुंचर असथूला सब पर कृपा दृष्ट कर फूला, सारिया ते तेरी मेहर है, सारे प्रफुल्लित हो रहे ने, कीड़ी भी हाथी भी, ये तेरी बख्शिश है तेरी मेहर है। धन गुरु अर्जुन देव पातशाह ने बाणी अंदर कहा कि परमात्मा की कला जिहड़ी वरत रही है इहनूं शब्द की कला कहा जाता है। इस शक्ति दे नाल परमात्मा ने संसार नूं रचिया है ते उस शक्ति दे नाल ही संसार दे अंदर जो कुछ बनाया विधि विधान दे अंदर परमात्मा ने बनाया, साडे शरीर भी विधि विधान दे अंदर बने ने। साडे शरीर दे नक्शा निगाह जो भी है ये सारा विधि विधान दे अंदर परमात्मा ने बनाया। गुरु अर्जन साहब जी कथन करते हैं कि अनक भांत कण कर मणिए साजे काचे ताग परोई। अनेक तरह के शरीर रूपी मणके परमात्मा ने बनाए ने, पैदा किए ने, और कच्चा तंद विच परोया होया इन्हां मणकियां दे अंदर। मणकियां दे विचों तंद कढ दईए ते मणके बिखर जाते ने, मणके खिलर जाते ने, मणके मिलके माला बनती है ते खिलर के माला का वजूद खत्म हो जाता है। जिन्ने नक्शो नगाह ने साडे, जिन्ने इंद्रे ने, जिन्ने अंग ने, यह जुड़ के मनुखा शरीर बनया है। अजे परमात्मा ये कच्चा तंद कढ लवे सवासा का, शरीर बिखर जाता है, तत् बिखर जाते हैं, तत्तों में तत् मिल जाते नहीं रह सकते। परमात्मा ने किड्डे ढंग नाले मणके बनाए ने, पहला हाथ बनाया है, अगे पांच उंगलां बना दित्तियां ने, अगे पोटे बना दिते ने, जिथे जिथे अंग लगना जरूरी है परमात्मा ने उथे उथे मणका फिट किया। यह नहीं कि कन्न की थां ते अख फिट हो जाए ते अख की थां ते नक फिट हो जाए, यह गल नहीं। इतने सुंदर ढंग नाल परमात्मा ने घाड़त घड़ी है। वैसे असी परमात्मा नूं कहिंदे आ तेरे नालों असी सियाणे आ ते असी शरीर नूं चंगा सवार सकदे आ, बरबटे कट के दाढ़ी कट के असी कह दी असी सुंदर बना रहे, तो गल होगी ਕਿਸੇ ਮਕਾਨ ਦੀਆਂ ਕੋਈ ਨੀਹਾਂ ਖੋਦ ਕੇ ਪਾਣੀ ਪਾਈ ਜਾਵੇ ਆਖੇ ਮੈਂ ਸੁੰਦਰ ਬਣਾ ਰਿਹਾ ਤੇ ਮਕਾਨ ਕਿੰਨਾ ਚਿਰ ਖਲੋਤਾ ਰਹੇਗਾ। ਕਿਸੇ ਦਰਖਤ ਦੀਆਂ ਜੜ੍ਹਾਂ ਕੱਟੀ ਜਾਈਏ ਉਹ ਦਰਖਤ ਦੀ ਛਾਂ ਕਿੰਨਾ ਚਿਰ ਮਾਣ ਸਕਾਂਗੇ, ਜ਼ਿਆਦਾ ਚਿਰ ਨਹੀਂ। ਜਿਹੜੇ ਕੀਮਤੀ ਮਣਕੇ ਨੇ ਉਹ ਪਰਮਾਤਮਾ ਨੇ ਉੱਚੀ ਜਗ੍ਹਾ ਤੇ ਲਾਏ ਨੇ। ਅੱਖ ਬੜੀ ਕੀਮਤੀ ਹੈ ਤੇ ਅੱਖ ਦੀ ਰੱਖਿਆ ਵਾਸਤੇ ਉੱਪਰ ਆਪਾਂ ਝਰਨਾ ਲਾ ਦਿੱਤਾ ਹੈ, ਰੋਸ਼ਨਦਾਨ ਲਾ ਦਿੱਤਾ ਹੈ। ਜੇ ਨਾ ਲਾਇਆ ਹੁੰਦਾ ਤੇ ਦੋ ਚੌਂ ਸਾਲਾਂ 'ਚ ਹੀ ਕੂੜ ਕਪਾੜ ਨਾਲ ਅੱਖਾਂ ਭਰ ਕੇ ਖਰਾਬ ਹੋ ਜਾਂਦੀਆਂ। ਜਿੰਨਾ ਮੁੜਕਾ ਚਾਹੁੰਦਾ ਹੈ ਇਹ ਚਿਮੜੀਆਂ ਉਹਨਾਂ ਨੂੰ ਝੱਲਦੀਆਂ ਨੇ ਤੇ ਅਸੀਂ ਮੁੜਕਾ ਤੇ ਪੂੰਝ ਲੈਂਦੇ ਹਾਂ ਤਾਂ ਅੱਖਾਂ ਵਿੱਚ ਨਹੀਂ ਪੈਣ ਦਿੰਦਾ। ਇਹ ਪਰਮਾਤਮਾ ਨੇ ਸਰੀਰ ਐਸੇ ਢੰਗ ਨਾਲ ਬਣਾਇਆ, ਐਸਾ ਸੁੰਦਰ ਬਣਾਇਆ। ਮੈਂ ਤਾਂ ਇੱਕ ਪ੍ਰਮਾਣ ਦਿੰਦਾ ਹੁੰਦਾ ਸਾਂ, ਮਹਾਂਪੁਰਖਾਂ ਤੋਂ ਸੁਣਿਆ ਸੀ ਕਿ ਕਿਸੇ ਰਾਜੇ ਨੇ ਕਿਹਾ ਸੀ ਆਪੋ ਆਪਣੇ ਘਰ ਸਵਾਰੋ, ਜਿਹਦਾ ਘਰ ਮੈਨੂੰ ਪਸੰਦ ਆ ਗਿਆ ਉਹਦੇ ਵਿੱਚ ਮੈਂ ਆਪਣਾ ਆਸਣ ਲਾਵਾਂਗਾ, ਉਹਨੂੰ ਆਪਣਾ ਰਾਜ ਭਾਗ ਦੇ ਦਿਆਂਗਾ। ਮਨੁੱਖਾਂ ਨੇ, ਪ੍ਰਜਾ ਨੇ ਰਾਜੇ ਦੀ ਗੱਲ ਸੁਣ ਕੇ ਆਪੋ ਆਪਣੇ ਘਰ ਸਵਾਰਨੇ ਸ਼ੁਰੂ ਕੀਤੇ। ਰਾਜੇ ਨੇ ਜਾਣ ਬੁੱਝ ਕੇ ਦੇਰੀ ਲਾ ਦਿੱਤੀ ਪ੍ਰਜਾ ਦਾ ਸਿਲਕ ਪਰਖਣ ਵਾਸਤੇ। ਕੁਝ ਤੇ ਕਹਿਣ ਲੱਗ ਗਏ ਵੀ ਰਾਜੇ ਨੂੰ ਚੇਤਾ ਭੁੱਲ ਗਿਆ ਹੋਣਾ, ਉਹਨੂੰ ਰੁਝੇਵੇਂ ਬੜੇ ਨੇ, ਉਹਨੇ ਨਹੀਂ ਆਉਣਾ। ਕਈ ਸਿਦਕ ਵਾਲਿਆਂ ਨੇ ਘਰ ਸਾਫ ਰੱਖੇ ਤੇ ਰਾਜੇ ਦੀ ਯਾਦ ਵਿੱਚ ਦੀਵਾ ਜਗਾ ਕੇ ਆਸਮ ਵਿਛਾ ਕੇ ਦੀ ਯਾਦ ਵਿੱਚ ਜੁੜੇ ਰਹੇ। ਰਾਜੇ ਨੂੰ ਚੇਤਾ ਆਇਆ ਆਪਣੇ ਕੀਤੇ ਬਚਣ ਦੇ, ਕਰਾਰਾਂ ਅਨੁਸਾਰ ਉਹ ਘਰ ਵੇਖਣ ਗਿਆ। ਜਿਨ੍ਹਾਂ ਨੇ ਘਰ ਖਰਾਬ ਕਰ ਦਿੱਤੇ ਸੀ ਉਹਨਾਂ ਤੇ ਰਾਜਾ ਬੜਾ ਨਾਰਾਜ਼ ਹੋਇਆ। ਇਕਨਾਂ ਨੇ ਤਾਂ ਕਮਰਿਆਂ ਦੇ ਅੰਦਰ ਪਸ਼ੂ ਬੰਨ ਬੰਨ ਕੇ ਗੋਹਾ ਖਿਲਾਰ ਦਿੱਤਾ, ਬੁਰੀ ਹਾਲਤ ਕਰ ਦਿੱਤੀ। ਇਕਨਾਂ ਨੇ ਅੰਗੀਠੀਆਂ ਬਾਲ ਬਾਲ ਕੇ ਕਮਰਾ ਕਾਲਾ ਕਰ ਦਿੱਤਾ, ਖਰਾਬ ਕਰ ਦਿੱਤਾ, ਰੋਸ਼ਨਦਾਨ ਤੋੜ ਦਿੱਤਾ, ਦਰਵਾਜ਼ੇ ਭੰਨ ਦਿੱਤੇ, ਕਲਸ਼ ਤੋੜ ਦਿੱਤਾ। ਜਦੋਂ ਰਾਜੇ ਨੇ ਵੇਖਿਆ ਉਹਨੇ ਖਫੇ ਹੋ ਕੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ, ਉਜਾੜ ਵਿੱਚ ਭੇਜ ਦਿੱਤਾ। ਜਿਹੜੇ ਮਾਈ ਭਾਈ ਰਾਜੇ ਦੀ ਯਾਦ ਵਿੱਚ ਜੁੜੇ ਸੀ, ਬੜੀ ਸਫਾਈ ਦੇ ਸਹਿਤ ਸੀ, ਉਹਨਾਂ ਨੂੰ ਆਪਣਾ ਰਾਜ ਭਾਗ ਦੇ ਦਿੱਤਾ। ਇਹਨੂੰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦ੍ਰਿਸ਼ਟਾਂਤ ਕਹਿੰਦੇ ਹੁੰਦੇ ਸੀ। ਦਾ ਦ੍ਰਿਸ਼ਟਾਂਤ ਕੀ ਹੈ? ਪਰਮੇਸ਼ੁਰ ਸਾਰਿਆਂ ਦਾ ਰਾਜਾ ਹੈ, ਉਹਨੇ ਆਪਣੀ ਮਨੁੱਖਤਾ ਰੂਪੀ ਪ੍ਰਜਾ ਨੂੰ ਸਰੀਰ ਰੂਪੀ ਘਰ ਦਿੱਤੇ ਨੇ, ਕਿਉਂਕਿ ਹਰ ਮੰਦਰ ਇਹੋ ਸਰੀਰ ਹੈ। ਇਹ ਸਰੀਰ ਜਿਹੜਾ ਹਰੀ ਦਾ ਮੰਦਰ ਹੈ, ਹਰੀ ਦੇ ਰਹਿਣ ਦਾ ਘਰ ਹੈ ਤੇ ਪਰਮਾਤਮਾ ਵੱਲੋਂ ਹੁਕਮ ਹੋਇਆ ਵੀ ਆਪਾਂ ਆਪਣੇ ਘਰਾਂ ਨੂੰ ਸਵਾਰੋ। ਜਿਸ ਮਾਈ ਭਾਈ ਦਾ ਅੰਤਸ਼ਕਰਨ ਰੂਪੀ ਘਰ, ਹਿਰਦਾ ਰੂਪੀ ਘਰ ਪਵਿੱਤਰ ਹੋਵੇਗਾ, ਉਹਦੇ ਵਾਸਤੇ ਉਹਦੇ ਵਿੱਚ ਮੈਂ ਸਦਾ ਵਾਸਤੇ ਵਾਸ ਕਰਾਂਗਾ, ਉਹਨੂੰ ਆਪਣੇ ਸਰੂਪ ਦਾ ਰਾਜ ਦੇ ਦਿਆਂਗਾ, ਉਹਨੂੰ ਆਪਣੇ ਵਰਗਾ ਬਣਾ ਲਵਾਂਗਾ। ਦੁਨੀਆਂ ਦੇ ਅੰਦਰ ਜਿਨ੍ਹਾਂ ਨੂੰ ਸਿਦਕ ਸੀ ਉਹ ਪਰਮਾਤਮਾ ਨੂੰ ਉਡੀਕਦੇ ਰਹੇ, ਸਤਸੰਗਤ ਕਰਦੇ ਰਹੇ, ਕਥਾ ਸੁਣਦੇ ਰਹੇ, ਕੀਰਤਨ ਸੁਣਦੇ ਰਹੇ, ਬਾਣੀ ਪੜ੍ਹਦੇ ਰਹੇ, ਸਮਾਧੀ ਲਾਉਂਦੇ ਰਹੇ। ਤੇ ਜਿਨ੍ਹਾਂ ਨੂੰ ਸ਼ਰਧਾ ਨਹੀਂ ਸੀ ਉਹਨਾਂ ਆਖਿਆ ਵੀ ਪਰਮਾਤਮਾ ਨੇ ਕਿੱਥੇ ਪ੍ਰਾਪਤ ਹੋਣਾ ਹੈ, ਐਵੇਂ ਵਾਧੂ ਗੱਲਾਂ ਨੇ, ਪਰਮਾਤਮਾ ਨੇ ਕਿੱਥੇ ਆਉਣਾ ਹੈ। ਉਹਨਾਂ ਨੇ ਆਪਣੇ ਅੰਦਰ ਪਸ਼ੂ ਬੰਨਣੇ ਸ਼ੁਰੂ ਕਰ ਦਿੱਤੇ, ਕਾਮ ਕ੍ਰੋਧ ਲੋਭ ਅਹੰਕਾਰ ਤੇ ਗੰਦਗੀ ਖਿਲਾਰ ਲਈ ਆਪਣੇ ਸਰੀਰ ਘਰ ਦੇ ਅੰਦਰ। ਅੰਗੀਠੀਆਂ ਬਾਲਣ ਦੀ ਤਰ੍ਹਾਂ ਤੰਬਾਕੂ ਪੀ ਪੀ ਕੇ ਅੰਦਰ ਕਾਲਾ ਕਰ ਲਿਆ, ਇਹ ਅੰਗੀਠੀਆਂ ਬਾਲਣ ਦੀ ਤਰ੍ਹਾਂ। ਦਰਵਾਜ਼ੇ ਥਾਈਂ ਲੰਘ ਕੇ ਕਮਰੇ ਦੇ ਅੰਦਰ ਪ੍ਰਵੇਸ਼ ਹੋਈਦਾ ਹੈ, ਮੂੰਹ ਸਰੀਰ ਦਾ ਦਰਵਾਜ਼ਾ ਹੈ ਤੇ ਦਾੜਾ ਤੇ ਮਸ਼ਹਿਰੇ ਦੇ ਤਖਤੇ ਨੇ, ਕਿਉਂਕਿ ਘਰ ਦੇ ਦਰਵਾਜ਼ੇ ਨੂੰ ਜੇ ਵੀ ਨੰਗੀ ਉੱਥੇ ਦਰਵਾਜ਼ੇ ਲੱਗੇ ਹੁੰਦੇ ਨੇ। ਇਹ ਪ੍ਰਮਾਤਮਾ ਨੇ ਮਸ਼ਹਿਰੇ ਤੇ ਦਾੜਾ ਜਿਹੜਾ ਸੀ ਇਹ ਦਰਵਾਜ਼ਿਆਂ ਦੀ ਤਰ੍ਹਾਂ ਲਾਇਆ ਸੀ। ਮਸ਼ਹਿਰੇ ਤੇ ਦਾੜਾ ਕੱਟਣ ਦੀ ਤਰ੍ਹਾਂ ਉਹਨਾਂ ਬੇਸਦਕੇ ਲੋਕਾਂ ਨੇ ਦਰਵਾਜ਼ੇ ਤੋੜ ਦਿੱਤੇ। ਮੈਂ ਹਾਂਗਕਾਂਗ ਦੇ ਵਿੱਚ ਗੱਲ ਸੁਣੀ ਸੀ ਕਿ ਉੱਥੇ ਇੱਕ ਬਿਮਾਰੀ ਫੈਲੀ, ਨਾਂ ਤਾਂ ਮੈਨੂੰ ਯਾਦ ਨਹੀਂ, ਕਾਫੀ ਪੁਰਾਣੀ ਗੱਲ ਹੈ,
ਤੇ ਡਾਕਟਰਾਂ ਨੇ ਇਹ ਕਿਹਾ ਵੀ ਜਿਹਨਾਂ ਨੇ ਕੇਸ ਰੱਖੇ ਨੇ ਨਾ ਦਾਅਵੇ ਰੱਖੇ ਨੇ ਉਹਨਾਂ ਦੇ ਅੰਦਰ ਉਹ ਕੀਟਾਣੂ ਨਹੀਂ ਗਏ, ਉਹਨਾਂ ਨੂੰ ਰੋਗ ਨਹੀਂ ਲੱਗਾ, ਤੇ ਜਿਹਨਾਂ ਕੇਸ ਕੱਟੇ ਸੀ ਉਹਨਾਂ ਨੂੰ ਇਹ ਰੋਗ ਲੱਗਾ। ਗੁਰੂ ਗੋਬਿੰਦ ਸਿੰਘ ਨੇ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਤੇ ਮੇਰੇ ਕਹਿਣ ਦਾ ਭਾਵ ਵੀ ਇਹ ਪਰਮਾਤਮਾ ਨੇ ਜੋ ਸਾਨੂੰ ਕੇਸ ਦਿੱਤੇ ਨੇ ਮਰਦਾਊ ਗੁਣਾ, ਇੱਕ ਮਰਦ ਹੋਣ ਦੀ ਨਿਸ਼ਾਨੀ ਹੈ, ਇਹ ਮਰਦਾਊ ਗੁਣਾ ਹੈ। ਜਿੰਨੇ ਵੀ ਪਸ਼ੂਆਂ ਵਿੱਚੋਂ ਵੇਖ ਲਓ ਮਰਦ ਨੇ, ਸ਼ੇਰ ਹੈ ਉਹਦੇ ਗਲ ਵਿੱਚ ਰੋਮ ਨੇ, ਸ਼ੇਰ ਦੀ ਨਿਸ਼ਾਨੀ ਹੈ, ਤੇ ਸ਼ੇਰ ਵੀ ਦੇ ਗਲ ਵਿੱਚ ਨਹੀਂ ਹੁੰਦੇ। ਇਹ ਦਰਵਾਜ਼ੇ ਤੋੜ ਦਿੱਤੇ ਤੇ ਅੱਖਾਂ ਦੇ ਬਰਵੱਟੇ ਜਿਹੜੇ ਰੋਸ਼ਨਦਾਨ ਦੀ ਤਰ੍ਹਾਂ ਇਹ ਵੀ ਤੋੜ ਦਿੱਤੇ। ਕਲਸ ਦੀ ਨਿਆਈ ਸਿਰ ਤੇ ਜੂੜਾ ਸੀ, ਕਲਸ ਨਾਲ ਮਕਾਨ ਸੋਹਣਾ ਲੱਗਦਾ ਹੈ, ਇਹਨਾਂ ਕਲਸ ਵੀ ਤੋੜ ਦਿੱਤਾ। ਜਦੋਂ ਪਰਮਾਤਮਾ ਨੇ ਵੇਖਿਆ ਵੀ ਮੇਰੇ ਰਹਿਣ ਵਾਲੇ ਘਰ ਦੇ ਵਿੱਚ ਇਹਨਾਂ ਨੇ ਬਹੁਤ ਗੰਦ ਖਿਲਾਰ ਦਿੱਤਾ, ਇਤਨਾ ਖਰਾਬ ਕਰ ਦਿੱਤਾ, ਤਾਂ ਉਸਨੇ ਖਫੇ ਹੋ ਕੇ 84 ਲੱਖ ਜੂਣ ਵਿੱਚ ਪਾ ਦਿੱਤਾ ਵੀ ਜਾਓ 84 ਲੱਖ ਜੂਣ ਦੇ ਧੱਕੇ ਖਾਓ। ਅਸੀਂ ਸਿਆਣੇ ਬਣਦੇ ਹਾਂ ਪਰ ਪਰਮਾਤਮਾ ਦੀ ਅੱਖਾਂ ਪੈਰਾਂ ਵਿੱਚ ਲਾ ਦਿੰਦਾ, ਅਸੀਂ ਵਹਿੰਦੇ ਕਿਤਰਾਂ ਤੁਰਦੇ ਕਿਤਰਾਂ, ਅਸੀਂ ਉਹਨਾਂ ਸਿਆਣੇ ਨਹੀਂ। ਕੰਨ ਜੇ ਪੈਰਾਂ ਵਿੱਚ ਲਾ ਦਿੰਦਾ ਤੇ ਮਿੱਟੀ ਨਾਲ ਭਰੇ ਰਹਿਣੇ ਸੀ, ਕੰਨ ਉੱਚੇ ਲਾਏ ਨੇ ਦੂਰੋਂ ਆਵਾਜ਼ ਸੁਣ ਸਕੇ। ਜਿਹੜੀ ਕੀਮਤੀ ਚੀਜ਼ ਲਾਈ ਹੈ ਪਰਮਾਤਮਾ ਨੇ ਉਹ ਸਿਰ ਦੇ ਨਾਲ ਲਾਈ ਹੈ, ਤੇ ਮੇਰੇ ਕਹਿਣ ਦਾ ਮਤਲਬ ਜਿੱਥੇ ਲੋੜ ਹੈ ਉੱਥੇ ਮਰਕਾ ਪਰੋ ਦਿੱਤਾ ਹੈ। ਭਗਤ ਕਬੀਰ ਜੀ ਇੱਥੇ ਪ੍ਰਮਾਣ ਦੇ ਰਹੇ ਨੇ ਕਿ ਪਾਣੀ ਮੈਲਾ ਮਾਟੀ ਗੋਰੀ, ਇੱਥੇ ਪਾਣੀ ਦਾ ਅਰਥ ਹੈ ਬੀਰਜ, ਮਾਂ ਕੀ ਰਖਤ ਪਿਤਾ ਬਿਦ ਧਾਰਾ ਮੂਰਤ ਸੂਰਤ ਕਰਿਆ ਪਾਰ। ਮਾਂ ਦੀ ਰਖਤ ਤੇ ਪਿਤਾ ਦੇ ਬੀਰਜ ਤੋਂ ਸੋਹਣੀ ਸੂਰਤ ਪਰਮਾਤਮਾ ਨੇ ਬਣਾ ਦਿੱਤੀ। ਇੱਥੇ ਵੀ ਕਬੀਰ ਸਾਹਿਬ ਉਹ ਗੱਲ ਕਹਿ ਰਹੇ ਨੇ, ਪਾਣੀ ਮੈਲਾ ਅਪਵਿੱਤਰ ਹੈ ਤੇ ਮਾਟੀ ਗੋਰੀ, ਮਾਟੀ ਦਾ ਇੱਥੇ ਸੰਕੇਤੀ ਅਰਥ ਹੈ ਮਾਤਾ ਦੀ ਰਕਤ, ਗੋਰੀ ਦਾ ਅਰਥ ਹੈ ਲਾਲ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਰਲਦਾ ਮਿਲਦਾ ਇਹਦਾ ਪ੍ਰਮਾਣ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਨੇ, ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਵਿਚਿੱਤਰ ਬਣਾਇਆ। ਪਰਮਾਤਮਾ ਨੇ ਰਕਤ ਤੇ ਬਿੰਦੂ ਦਾ ਮਿਲਾਪ ਕਰ ਦਿੱਤਾ ਔਰ ਬੜਾ ਸੋਹਣਾ ਚਿੱਤਰ, ਅਸਚਰਜ ਫੋਟੋ ਰੱਬ ਨੇ ਬਣਾ ਦਿੱਤੀ ਮਨੁੱਖ ਦੀ। ਤਦੇ ਕਿਹਾ ਨਾ, ਇਸ ਪਾਣੀ ਤੇ ਜਿਣ ਤੂੰ ਘੜਿਆ ਮਾਟੀ ਕਾਵਿਓ ਦੁਹਰਾ ਕਰਿਆ। ਮਿੱਟੀ ਤੋਂ ਘੜਿਆ ਤੈਨੂੰ, ਪਾਣੀ ਤੋਂ ਤੈਨੂੰ ਬਣਾਇਆ ਹੈ ਔਰ ਸੋਹਣੀ ਮਿੱਟੀ ਲਾ ਕੇ ਤੇਰਾ ਚਿੱਤਰ ਫੋਟੋ ਬਣਾ ਦਿੱਤੀ। ਮੈਂ ਅੱਗੇ ਲਿਖਿਆ ਸੀ, ਕੋਈ ਚਿੱਤਰਕਾਰ ਕਾਗਜ਼ ਤੇ ਫੋਟੋ ਬਣਾਉਂਦਾ, ਕੋਈ ਕੱਪੜੇ ਤੇ ਬਣਾਉਂਦਾ, ਪਰਮਾਤਮਾ ਨੇ ਪਾਣੀ ਤੇ ਬਣਾਈ ਹੈ। ਦੁਨੀਆਂ ਵਿੱਚ ਕੋਈ ਚਿੱਤਰਕਾਰ ਨਹੀਂ ਜਿਹੜਾ ਪਾਣੀ ਤੇ ਫੋਟੋ ਬਣਾ ਸਕੇ। ਰੱਬ ਨੇ ਬਣਾਈ ਪਾਣੀ ਨਾਲ, ਇਤਨਾ ਉਹ ਸਮਰੱਥ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ ਕਿ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਵਿਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ ਤਨ ਸਾਜ ਸੁਹਾਇਆ। ਮਾਂ ਦੇ ਗਰਭ ਕੁੰਡ ਵਿੱਚ ਰੱਖ ਕੇ ਨਾ ਉਸ ਬੱਚੇ ਨੂੰ ਇਹਦੇ ਤਨ ਨੂੰ ਘੜਨਾ ਕੀਤਾ, ਸਵਾਰਨਾ ਕੀਤਾ, ਸੋਹਣਾ ਬਣਾਇਆ। ਮੂੰਹ ਅੱਖ ਨੱਕ ਕੰਨ ਦੇ ਇਹ ਚੀਜ਼ਾਂ ਬਣਾਈਆਂ ਨੇ, ਮੂੰਹ ਅੱਖਾਂ ਨੱਕ ਤੇ ਕੰਨ। ਗੁਰੂ ਨਾਨਕ ਸਾਹਿਬ ਜੀ ਵੀ ਧਨਾਸਰੀ ਰਾਗਨੀ ਵਿੱਚ ਇਹ ਗੱਲ ਕਹਿੰਦੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਹਨੇ ਤੈਨੂੰ ਕੰਨ ਦਿੱਤੇ ਨੇ ਸੁੰਦਰ ਸੁਣਨ ਵਾਸਤੇ, ਜਿਹਨੇ ਤੈਨੂੰ ਨੱਕ ਦਿੱਤਾ ਅੱਖਾਂ ਦਿੱਤੀਆਂ, ਜਿਨ ਜਿਹਬਾ ਦਿੱਤੀ ਬੋਲੇ ਤਾਤ। ਤਾਤ ਦੇ ਦੋ ਅਰਥ ਨੇ, ਤਾਤ ਹੁੰਦਾ ਹੈ ਪਿਆਰਾ, ਪਿਆਰੇ ਪਿਆਰੇ ਬਚਨ ਬੋਲਦਾ ਹੈ, ਜਾਂ ਤਾਤ ਕੀ ਹੈ ਤਾੜ ਤਾੜ ਬੋਲਦਾ ਹੈ। ਉਸ ਰਸਨਾ ਦੇ ਨਾਲ ਵੀ ਰੱਬ ਨੇ ਤੈਨੂੰ ਦਿੱਤੀ ਹੈ। ਜਿਨ ਮਨ ਰੱਖਿਆ ਅਗਨੀ ਪਾਏ, ਇੱਥੇ ਮਨ ਦਾ ਅਰਥ ਹੈ ਜੀਵ। ਜਿਸ ਪਰਮਾਤਮਾ ਨੇ ਇਸ ਜੀਵ ਨੂੰ ਅਗਨੀ ਵਿੱਚ ਜਠਰ ਅਗਨੀ ਵਿੱਚ ਪਾ ਕੇ ਰੱਖਿਆ ਕੀਤੀ, ਤੇ ਵਾਜੈ ਪਵਨ ਆਖੈ ਸਭ ਜਾਏ। ਜਦੋਂ ਪ੍ਰਸੂਤਾ ਪਾਉਣ ਦੀ ਹਵਾ ਵੱਜਦੀ ਹੈ, ਜਨਮ ਦਾ ਟਾਈਮ ਆਉਂਦਾ ਹੈ, ਜਨਮ ਹੋਣ ਤੇ ਲੋਕ ਕਹਿੰਦੇ ਨੇ ਬੱਚੀ ਨੇ ਜਨਮ ਲਿਆ ਹੈ, ਬੱਚੇ ਨੇ ਜਨਮ ਲਿਆ ਹੈ। ਵਾਜੇ ਪਵਨ ਆਖੇ ਸਭ ਜਾਏ, ਪਰ ਸਾਹਿਬ ਕਹਿੰਦੇ ਨੇ ਹੈਰਾਨਗੀ ਤੇ ਉਦੋਂ ਹੋਈ ਜਿਹਨੇ ਸਭ ਕੁਝ ਦੇ ਦਿੱਤਾ ਉਹ ਇਹਨੂੰ ਭੁੱਲ ਗਿਆ। ਜੇਤਾ ਮੋਹ ਪ੍ਰੀਤ ਸਵਾਦ, ਜਿੰਨਾ ਮੋਹ ਜਨਮ ਲੈਣ ਤੋਂ ਜਾਗਿਆ ਤੇ ਮੋਹ ਦਾ ਸਵਾਦ ਸੀ ਸਾਰਾ ਦਾਗ ਰੂਪ ਹੋ ਗਏ ਦੇ ਮੂੰਹ ਤੇ ਲੱਗਾ, ਦਾਗੀ ਹੋ ਗਿਆ ਮਨੁੱਖ। ਸਭੈ ਕਾਲਖ ਦਾਗਾ ਦਾਗ, ਦਾਗ ਦੋਸ ਮੋਹੇ ਚੱਲਿਆ ਜਾ ਲਾਏ, ਦਰਗਹਿ ਬੈਸਰ ਨਾਹੀ ਜਾਏ। ਅੰਤ ਨੂੰ ਆਖਿਆ ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਜੇ ਕੋਈ ਡੁੱਬਦਾ ਨਹੀਂ ਤੇ ਸਾਰ ਸੰਭਾਲ ਕੌਣ ਕਰੇਗਾ? ਡੁੱਬਿਆਂ ਤੋਂ ਬਿਨਾਂ ਕੋਈ ਨਹੀਂ ਕੱਢਦਾ, ਡੁੱਬੇ ਨੂੰ ਬਚਾਉਣ ਆਉਂਦੇ ਨੇ। ਪਰ ਕਈਆਂ ਦਾ ਪਰਉਪਕਾਰ ਵੀ ਧੱਕੇ ਨਾਲ ਹੀ ਚੱਲਦਾ ਹੈ। ਕਹਿੰਦੇ ਖੂਹ ਵਿੱਚ ਕੋਈ ਡਿੱਗ ਪਿਆ, ਸਾਰੇ ਖਲੋ ਕੇ ਵੇਖ ਰਹੇ ਸੀ, ਇੱਕ ਮਹਾਤਮਾ ਵੀ ਆ ਕੇ ਖਲੋ ਗਿਆ। ਸਾਰੇ ਕਹਿੰਦੇ ਕੱਢੋ ਕੱਢੋ, ਕਿਸੇ ਮਸ਼ਕਰੇ ਨੇ ਧੱਕਾ ਦਿੱਤਾ, ਉਹ ਵਿੱਚ ਡਿੱਗ ਪਿਆ ਫਕੀਰ, ਤੇ ਉਹ ਕੱਢ ਲਿਆ। ਸਾਰੇ ਕਹਿੰਦੇ ਵੀ ਬੜਾ ਪਰਉਪਕਾਰ ਕੀਤਾ, ਬੜਾ ਪਰਉਪਕਾਰ ਕੀਤਾ। ਉਹ ਕਹਿੰਦਾ ਪਹਿਲਾਂ ਦੱਸੋ ਮੈਨੂੰ ਧੱਕਾ ਕਿਹਨੇ ਮਾਰਿਆ? ਉਹ ਕਹਿੰਦੇ ਹੱਦ ਹੋ ਗਈ, ਤੇਰਾ ਪਰਉਪਕਾਰ ਵੀ ਧੱਕੇ ਨਾਲ ਹੀ ਚੱਲਦਾ। ਜੇ ਕੋਈ ਧੱਕਾ ਨਾ ਮਾਰਦਾ ਤੂੰ ਕੱਢ ਕੇ ਨਹੀਂ ਸੀ ਲਿਆਉਣਾ। ਇੱਥੇ ਅਰਥ ਹੈ ਕਿ ਜੇ ਕੋ ਡੁੱਬੈ, ਜਿਹੜਾ ਸਤ ਸੰਗਤ ਰੂਪੀ ਸਰੋਵਰ ਚ ਡੁੱਬਦਾ ਹੈ, ਡੁਬਕੀਆਂ ਲਾਉਂਦਾ ਹੈ, ਉਹਦੀ ਸਾਰ ਗੁਰੂ ਲੈਂਦਾ ਹੈ। ਨਾਨਕ ਸਾਚਾ ਸਰਬਦਾਤਾਰ, ਉਹ ਫਿਰ ਉਹਦੀ ਸਾਰ ਸੰਭਾਲ ਕਰਦਾ, ਉਹਦੀ ਰੱਖਿਆ ਕਰਦਾ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਕੀ ਕਹਿ ਰਹੇ ਨੇ ਕਿ ਪਿਆਰਿਆ, ਉਸ ਪਰਮੇਸ਼ਰ ਨੇ ਤੈਨੂੰ ਮੂੰਹ ਅੱਖ ਨੱਕ ਕੰਨ ਦੇ ਤੇ ਹੱਥੀ ਪੈਰੀ ਤੈਨੂੰ ਹੱਥ ਦਿੱਤੇ, ਪੈਰ ਦਿੱਤੇ, ਤੇ ਦੰਦ ਵਾਲ ਬਣਾਇਆ, ਤੇਰੇ ਦੰਦ ਬਣਾਏ, ਤੇਰੇ ਵਾਲ ਰੋਮ ਬਣਾਏ, ਬਾਲ ਬੁੱਧ ਮੋਏ ਦੁੱਧ ਦੇ। ਜਦੋਂ ਬਾਲ ਬੁੱਧੀ ਸੀ, ਛੋਟਾ ਸੀ ਨਾ, ਜਦੋਂ ਦੰਦ ਨਹੀਂ ਸੀ, ਪਰਮਾਤਮਾ ਨੇ ਇਹਦੇ ਵਾਸਤੇ ਦੁੱਧ ਪੈਦਾ ਕੀਤਾ। ਮਲ ਮੂਤਰ ਸੂਤਰ ਵਿੱਚ ਆਇਆ, ਫਿਰ ਖਾਣ ਤੋਂ ਬਾਅਦ ਹਾਜਤ ਕਰਨ ਵਾਸਤੇ ਪਰਮਾਤਮਾ ਨੇ ਇਹ ਸੂਤਰ ਬਣਾ ਦਿੱਤੇ, ਸਰੀਰ ਦੀ ਮੈਲ ਕੱਢਣ ਵਾਸਤੇ, ਇਹਨੂੰ ਸਾਫ਼ ਰੱਖਣ ਵਾਸਤੇ। ਕਹਿੰਦੇ ਪਰਮਾਤਮਾ ਨੇ ਤੇਰੇ ਵਾਸਤੇ ਕੀ ਨਹੀਂ ਕੀਤਾ? ਭਾਈ ਗੁਰਦਾਸ ਜੀ ਸਮਝਾ ਰਹੇ ਨੇ ਸਾਨੂੰ, ਪਰਮਾਤਮਾ ਨੇ ਤੇਰੇ ਵਾਸਤੇ ਬਹੁਤ ਕੁਝ ਕੀਤਾ ਹੈ। ਹੁਣ ਇੱਥੋਂ ਗੱਲ ਆਰੰਭ ਕਰਨ ਲੱਗੇ ਨੇ ਭਗਤ ਕਬੀਰ ਸਾਹਿਬ। ਵੇਖ ਪਿਆਰਿਆ, ਪਾਣੀ ਮੈਲਾ ਮਾਟੀ ਗੋਰੀ, ਪਾਣੀ ਮੈਲਾ ਸੀ ਰਕਤ ਬਿੰਦੂ, ਪਰ ਮਿੱਟੀ ਤੈਨੂੰ ਗੋਰੀ ਲਾ ਦਿੱਤੀ ਹੈ, ਚਮੜੀ ਤੇਰੀ ਬੜੀ ਚਿੱਟੀ ਹੈ, ਤੇ ਚਿੱਟੀ ਚਮੜੀ ਦਾ ਤੂੰ ਮਾਣ ਵੀ ਬੜਾ ਕਰਦਾ, ਮੇਰੇ ਵਰਗਾ ਸੋਹਣਾ ਕੋਈ ਨਹੀਂ, ਬੜਾ ਹੰਕਾਰ ਕਰਦਾ। ਪਰ ਸਾਹਿਬਾਂ ਨੇ ਆਸਾ ਰਾਗ ਵਿੱਚ ਵੀ ਮਨੁੱਖ ਨੂੰ ਸਮਝਾਉਣ ਵਾਸਤੇ ਇੱਕ ਬਚਨ ਆਖਿਆ। ਉਹ ਕਹਿੰਦੇ ਨੇ ਪਿਆਰਿਆ, ਤੇਰਾ ਜਿਹੜਾ ਫਰਜ਼ ਬਣਦਾ ਸੀ ਨਾ, ਉਹਨੂੰ ਤੂੰ ਭੁੱਲ ਗਿਆ, ਤੂੰ ਉਹਨੂੰ ਨਿਭਾ ਨਹੀਂ ਸਕਿਆ। ਕਵਲ ਮੂਲ ਤੇ ਮਾਨਖ ਕਰਿਆ ਇਹ ਪ੍ਰਤਾਪ ਤੁਮਾਰਾ, ਤੂੰ ਮੂਲ ਵੇਖ ਤੇਰਾ ਕੀ ਹੈ, ਗੰਦੇ ਪਾਣੀ ਤੋਂ ਤੇਰੀ ਪੈਦਾਇਸ਼ ਹੈ, ਤੇ ਪਰਮਾਤਮਾ ਦਾ ਤੂੰ ਸ਼ੁਕਰਾਨਾ ਨਹੀਂ ਕਰਦਾ? ਪਰਮਾਤਮਾ ਤੂੰ ਮੇਰੇ ਤੇ ਬੜੀ ਕਿਰਪਾ ਕੀਤੀ ਹੈ, ਪੁੱਤਰੀ ਤੇਰੀ ਬਿਦ ਕਰ ਥਾਟੀ, ਜਾਨ ਸੱਤ ਕਰ ਹੋਏਗੀ ਮਾਟੀ। ਇਹ ਤੇਰੀ ਪੁਤਲੀ ਜਿਹੜੀ ਹੈ ਨਾ, ਪਰਮਾਤਮਾ ਨੇ ਸਾਜੀ ਹੈ, ਸੱਤ ਕਰਕੇ ਜਾਣੀ, ਸੱਚ ਕਰਕੇ ਇੱਕ ਦਿਨ ਮਿੱਟੀ ਹੋ ਜਾਣਾ ਜੀ। ਮੂਲ ਸੰਭਾਲੋ ਅਚੇਤ ਗਵਾਰਾ, ਹੇ ਅਚੇਤ ਬੇਸਮਝ ਮੂਰਖਾ, ਆਪਣੇ ਮੂਲ ਦੀ ਸੰਭਾਲ ਕਰ, ਤੂੰ ਹੈ ਕੀ ਪਾਣੀ ਮੈਲਾ ਮਾਟੀ ਗੋਰੀ, ਤੇਰਾ ਮੂਲ ਹੈ। ਇਤਨੇ ਤੋਂ ਤੁਮ ਕਿਆ ਗਰਭੇ, ਕੀ ਹੰਕਾਰ ਕਰੀ ਜਾਂਦਾ, ਸਰੀਰ ਦਾ ਮਾਨ ਕਰੀ ਜਾਂਦਾ। ਪੀਰ ਸੇਰ ਕਾ ਦਿਹਾੜੀ ਮਹਿਮਾਨ, ਦਿਹਾੜੀ ਦਾ ਤੂੰ ਕਿੰਨੇ ਕੁ ਦਾ ਪ੍ਰਾਹੁਣਾ, ਸਾਢੇ ਕੁ ਤਿੰਨ ਸਿਰ ਅੰਨ ਖਾਣ ਦਾ, ਅਵਰ ਬਸ ਤੁਝ ਪਾਹੇ ਮਾਨ, ਬਾਕੀ ਤਾਂ ਤੂੰ ਜਿਹੜੇ ਭੜੋਲੇ ਭਰੀ ਫਿਰਦਾ, ਕਣਕ ਦੇ ਦਸ ਦਸ ਬੋਰੀਆਂ ਪਾ ਕੇ, ਤਾਂ ਇਹ ਮਾਨ ਤੀ ਰੱਖੀ ਫਿਰਦਾ ਹੈ, ਇਹ ਤਾਂ ਦੂਜਿਆਂ ਵਾਸਤੇ ਇਕੱਠੇ ਕਰੀ ਫਿਰਦਾ ਮੋਹ ਦੇ ਕਾਰਨ, ਤੇਰਾ ਤਾਂ ਸਾਢੇ ਕੁ ਤਿੰਨ ਸਿਰ ਦਾ ਇਹ ਕੰਮ ਜ਼ਿਆਦਾ ਨਹੀਂ ਹੈ। ਫਿਰ ਹੈ ਕੀ ਬਿਸਤਾ ਬਿਸ਼ਟਾ ਅਸਤ ਰਕਟ ਪ੍ਰੇਟੈ ਚਾਮ ਤੇਰੇ ਅੰਦਰ ਕੀ ਬਿਸ਼ਟਾ ਗੰਦਗੀ ਭਰੀ ਪਈ ਹੈ ਅਸਤ ਤੇਰੇ ਅੰਦਰ ਹੱਡੀਆਂ ਨੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਗਾਥੇ ਦੀ ਬਾਣੀ ਵਿੱਚ ਮੱਝਾ ਰੁਦਰ ਦੁਰਗੰਧਾ ਨਾਨਕ ਅੱਥ ਕਰ ਵੇੜ ਅਗਿਆਨ ਨੂੰ ਅੰਦਰ ਵਿੱਚ ਭਰੀ ਪਈ ਹੈ ਗੰਦਗੀ ਭਰੀ ਪਈ ਹੈ ਪਰੇਟੇ ਚਾਮ ਉੱਤੇ ਚੰਮ ਲਪੇਟਿਆ ਹੋਇਆ ਵੀ ਮੱਖੀਆਂ ਭਿਣ ਭਿਣ ਨਾ ਕਰਨ ਇਸ ਉੱਪਰ ਤੂੰ ਰਾਖਿਓ ਕੁਮਾਰ ਇਹਦੇ ਮਨ ਕਰੀ ਜਾਂਦਾ ਸਵਾਈਆਂ ਵਿੱਚ ਵੀ ਭੱਟ ਕਹਿੰਦੇ ਨੇ ਏਤਾ ਗੱਬ ਆਕਾਸ਼ ਨਾ ਮਾਲਤ ਇੰਨਾ ਹੰਕਾਰ ਕਰਦਾ ਆਕਾਸ਼ ਵਿੱਚ ਨਹੀਂ ਮਿਉਂਦਾ ਕਿਸੇ ਨੂੰ ਸਮਝਦਾ ਹੀ ਕੁਝ ਨਹੀਂ ਟਟਿਓਲੀ ਜਿਹੜੀ ਹੈ ਨਾ ਇੱਕ ਪੰਛੀ ਹੈ ਇਹ ਰਾਤ ਨੂੰ ਆਪਣੇ ਪੈਰ ਪਾ ਕਰਕੇ ਸੁਣਦੀ ਹੈ ਵੀ ਅਸਮਾਨ ਮੈਂ ਥੱਲੇ ਅੱਗ ਦੇ ਡੇਗਣਾ ਭਰੇ ਕਹਿੰਦੇ ਮਨੁੱਖ ਤੂੰ ਵੀ ਇੰਨਾ ਹੰਕਾਰ ਕਰਦਾ ਵੀ ਮੇਰੇ ਤੋਂ ਬਿਨਾਂ ਕੁਛ ਨਹੀਂ ਦੁਨੀਆਂ ਦੇ ਅੰਦਰ ਮੈਂ ਹਾਂ ਤੇ ਸਭ ਕੁਝ ਹੈ ਪਰ ਯਾਦ ਰੱਖ ਏਤਾ ਗੱਬ ਆਕਾਸ਼ ਨਾ ਮਾਵਤ ਬਿਸ਼ਟਾ ਕ੍ਰਿਮ ਬਿਸ਼ਟਾ ਅਸਤ ਕ੍ਰਿਮ ਉਧਰ ਭਰਿਓ ਹੈ ਤੇਰੇ ਅੰਦਰ ਭਰਿਆ ਕੀ ਹੈ ਹੱਡੀਆਂ ਮਿੱਝ ਲਹੂ ਗੰਦਗੀ ਦਾ ਗੁਥਲਾ ਭਰਿਆ ਪਿਆ ਹੈ ਕੁਛ ਨਹੀਂ ਕਬੀਰ ਸਾਹਿਬ ਕਹਿੰਦੇ ਨੇ ਪਾਣੀ ਮੈਲਾ ਮਾਟੀ ਗੋਰੀ ਪਾਣੀ ਤਾਂ ਮੈਲਾ ਸੀ ਰਕਤ ਬਿੰਦੂ ਦਾ ਮਿਲਾਪ ਹੋਇਆ ਪਰਮਾਤਮਾ ਨੇ ਕਿੱਡੀ ਵੱਡੀ ਬਖਸ਼ਿਸ਼ ਕਰ ਦਿੱਤੀ ਇਹ ਗੋਰੀ ਚਮੜੀ ਬਣਾ ਦਿੱਤੀ ਸੋਹਣੀ ਮਿੱਟੀ ਸਰੀਰ ਨੂੰ ਲਾ ਕੇ ਸਰੀਰ ਬਣਾ ਦਿੱਤਾ
ਇਸ ਮਾਟੀ ਕੀ ਪੁਤਲੀ ਜੋੜੀ
ਇਸ ਮਾਟੀ ਦੀ ਪੁਤਲੀ ਨੂੰ ਜੋੜ ਦਿੱਤਾ ਇਹ ਪੁਤਲੀ ਤਿਆਰ ਹੋ ਗਈ ਤੇ ਤੂੰ ਆਖਿਆ ਕਰ ਮਹਾਰਾਜ ਕਾਠ ਕੀ ਪੁਤਰੀ ਕਹਾਂ ਕਰੇ ਬੱਪਰੀ ਖਿਲਾਵਣ ਹਾਰੋ ਜਾਂਦੇ ਅੱਜ ਤੋਂ ਸਾਡੇ ਜੰਮਣ ਤੋਂ ਪਹਿਲਾਂ ਵੈਸੇ ਖੇਡਾਂ ਖਤਮ ਹੋ ਗਈਆਂ ਨੇ ਪੁਰਾਣੇ ਸਮਿਆਂ ਵਿੱਚ ਪੁਤਲੀਆਂ ਦਾ ਨਾਚ ਕਰਨ ਵਾਲੇ ਨੱਟ ਆਉਂਦੇ ਹੁੰਦੇ ਸੀ ਉੱਚੇ ਥਾਂ ਤੇ ਬਹਿ ਜਾਣਾ ਉਹਦੇ ਹੱਥਾਂ ਨੂੰ ਪੈਰਾਂ ਨੂੰ ਲੱਕ ਨੂੰ ਸਿਰ ਨੂੰ ਡੋਰ ਬੱਧੀ ਹੁੰਦੀ ਸੀ ਉੱਤੋਂ ਹਿਲਾਉਂਦੇ ਉਹ ਪੁਤਲੀ ਉਸੇ ਤਰ੍ਹਾਂ ਨੱਚਦੀ ਸੀ ਪਰ ਪੁਤਲੀ ਵਾਲੇ ਨੂੰ ਕਹੋ ਵੀ ਦਿਨੇ ਸਾਨੂੰ ਇਹਨਾਂ ਦਾ ਨਾਚ ਵਿਖਾਓ ਵਿਖਾ ਨਹੀਂ ਸੀ ਸਕਦਾ ਰਾਤ ਨੂੰ ਹੀ ਹੁੰਦਾ ਸੀ ਕਿਉਂਕਿ ਉਹਨਾਂ ਤਾਰਾਂ ਲਾ ਕੇ ਉੱਤੋਂ ਕਰਨਾ ਦੀਵਾ ਜਗਾਉਂਦੇ ਸੀ ਪੁਤਲੀ ਲਾਗੇ ਤਾਰ ਅੰਧੇਰੇ ਵਿੱਚ ਹੁੰਦੀ ਉਹ ਦੀਦੀ ਨਹੀਂ ਸੀ ਉਸ ਪੁਤਲੀ ਦੇ ਵੱਸ ਦੀ ਗੱਲ ਨਹੀਂ ਸੀ ਜਿਸ ਤਰ੍ਹਾਂ ਨੱਟ ਉਹਨੂੰ ਹਿਲਾਉਂਦਾ ਉਸੇ ਤਰ੍ਹਾਂ ਨਾਚ ਕਰਦੀ ਸੀ ਤੁਸੀਂ ਵੀ ਆਖਿਆ ਕਰੋ ਕਾਠ ਕੀ ਪੁਤਲੀ ਕਹਾਂ ਕਰੇ ਬੱਪਰੀ ਮਹਾਰਾਜ ਅਸੀਂ ਵੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਲੀ ਜੋਰੀ ਤੇ ਮਹਾਰਾਜ ਅਸੀਂ ਵੀ ਕੀ ਕਰ ਸਕਦੇ ਹਾਂ ਇਹ ਜਿਤਨਾ ਤੂੰ ਤਾਰ ਸਾਡੀ ਹਿਲਾਉਣਾ ਹੈ ਨਾ ਅਸੀਂ ਉਸੇ ਤਰ੍ਹਾਂ ਨੱਚਦੇ ਹਾਂ ਪਰ ਹੰਕਾਰੀ ਬੰਦਾ ਕਹਿੰਦਾ ਨਹੀਂ ਹਰ ਗੁਣ ਆਪਣੇ ਨਾਲ ਜੋੜਦਾ ਹੈ ਹਰ ਔਗਣ ਪਰਮਾਤਮਾ ਨਾਲ ਜਾਂ ਦੂਸਰੇ ਬੰਦੇ ਨਾਲ ਜੋੜਦਾ ਹੈ ਆਪਣੇ ਆਪ ਨੂੰ ਮਹਾਂਪੁਰਸ਼ ਸਿੱਧ ਕਰਦਾ ਹੈ ਦੂਜੇ ਨੂੰ ਪਾਪੀ ਸਿੱਧ ਕਰਦਾ ਹੈ ਇਹ ਰੱਬ ਦੀ ਵੀ ਪ੍ਰਵਾਹ ਨਹੀਂ ਕਰਦਾ ਪਰ ਕਬੀਰ ਸਾਹਿਬ ਕਹਿੰਦੇ ਪੁੱਤਰੀ ਤੇਰੀ ਜੁੜ ਗਈ ਸਰੀਰ ਤੇਰਾ ਬਣ ਗਿਆ ਤੇ ਇਸ ਤਰ੍ਹਾਂ ਆਖਿਆ ਕਰ
ਮੈਂ ਨਾਹੀ ਕੱਚ ਆਹੇ ਨਾ ਮੋਰਾ
ਹੇ ਵਾਹਿਗੁਰੂ ਮੈਂ ਕੁਛ ਚੀਜ਼ ਨਹੀਂ ਮੇਰੀ ਕੋਈ ਹਸਤੀ ਨਹੀਂ ਮੇਰਾ ਕੋਈ ਵਜੂਦ ਨਹੀਂ ਮੇਰੇ ਵਿੱਚ ਕੋਈ ਤਾਕਤ ਤਾਕਤ ਨਹੀਂ ਮੈਂ ਕੁਝ ਕਰ ਸਕਾਂ ਮੈਂ ਵੀ ਕੁਛ ਨਹੀਂ ਤੇ ਕੱਛ ਆਹੇ ਨਾ ਮੋਰਾ ਮੇਰਾ ਹੈ ਵੀ ਕੁਝ ਨਹੀਂ ਮੈਂ ਆਪ ਵੀ ਕੁਝ ਨਹੀਂ ਤੇ ਮੇਰਾ ਵੀ ਦੁਨੀਆ ਅੰਦਰ ਕੁਝ ਨਹੀਂ ਵੈਸੇ ਮਨੁੱਖ ਮੱਲਾ ਮਾਰਦਾ ਹੈ ਇਹ ਤਾਂ ਬਗਾਨੀ ਚੀਜ਼ ਤੇ ਵੀ ਕਬਜ਼ਾ ਕਰਦਾ ਕਹਿੰਦਾ ਮੇਰੀ ਹੈ ਪਰ ਕਬੀਰ ਸਾਹਿਬ ਕਹਿੰਦੇ ਨਹੀਂ ਜੇ ਆਪਣਾ ਮੂਲ ਪਛਾਣੇਗਾ ਫਿਰ ਤੂੰ ਆਪਣੀ ਨੂੰ ਵੀ ਆਪਣੀ ਨਹੀਂ ਆਖੇਗਾ ਪਰਮਾਤਮਾ ਦੀ ਬਖਸ਼ਿਸ਼ ਆਕੇ ਜੇ ਤੂੰ ਆਪਣੇ ਮੂਲ ਨੂੰ ਨਾ ਪਛਾਣਿਆ ਇਸ ਗੱਲ ਨੂੰ ਨਾ ਜਾਣਿਆ ਫਿਰ ਆਪਣੀ ਤਾਂ ਕਿਤੇ ਰਹਿ ਗਈ ਤੂੰ ਕਿਸੇ ਦੀ ਵਸਤੂ ਨੂੰ ਵੀ ਆਪਣੀ ਕਵੇਂਗਾ ਇੱਥੋਂ ਤੇਰਾ ਹੰਕਾਰ ਸ਼ੁਰੂ ਹੋ ਜਾਵੇਗਾ ਕਬੀਰ ਸਾਹਿਬ ਕਹਿੰਦੇ ਮੈਂ ਤੇ ਕਹਿੰਦਾ ਕਿ ਹੇ ਵਾਹਿਗੁਰੂ ਮੈਂ ਆਪਣੇ ਮੂਲ ਨੂੰ ਪਛਾਣ ਲਿਆ ਇਸ ਕਰਕੇ ਮੇਰਾ ਕੁਛ ਨਹੀਂ ਤੇ ਮੈਂ ਵੀ ਕੁਛ ਨਹੀਂ ਮੈਂ ਆਪਣੀ ਹੋਂਦ ਮੰਨਦਾ ਹੀ ਨਹੀਂ ਇਹ ਤਾਂ ਤੇਰੀ ਬਖਸ਼ਿਸ਼ ਹੈ ਇਹ ਤਾਂ ਤੇਰੀ ਮਿਹਰ ਹੈ
ਧੰਨ ਧੰਨ ਸਭ ਰਸ ਗੋਬਿੰਦ ਤੋਰਾ
ਹੇ ਗੋਬਿੰਦ ਪਰਮਾਤਮਾ ਇਹ ਧੰਨ ਸਰੀਰ ਇਹ ਧੰਨ ਪਦਾਰਥ ਮਾਇਆ ਔਰ ਜਿੰਨੇ ਰਸ ਨੇ ਦੁਨੀਆਂ ਦੇ ਅੰਦਰ ਕਿਸੇ ਨੂੰ ਬਸਤਰ ਚੰਗੇ ਪਾ ਕੇ ਰਸ ਆਉਂਦਾ ਹੈ ਕਹਿੰਦਾ ਭਾਈ ਜੀ ਅੱਜ ਬੜਾ ਆਨੰਦ ਆਇਆ ਬਸਤਰ ਬੜੇ ਸਾਫ ਸੀ ਕੋਈ ਸੌਂ ਕੇ ਆਨੰਦ ਮੰਨਦਾ ਹੈ ਬੜਾ ਆਨੰਦ ਆਇਆ ਬੜਾ ਸੁੱਤੇ ਆ ਬੜਾ ਰਸ ਆਇਆ ਕੋਈ ਖਾਣ ਵਿੱਚ ਆਨੰਦ ਮੰਨਦਾ, ਜੋ ਸਬਜ਼ੀ ਬੜੀ ਸਵਾਦ ਬਣੀ, ਅਜ ਲੰਗਰ ਬੜਾ ਸਵਾਦ ਸੀ, ਬੜਾ ਰਸ ਆਇਆ। ਕਬੀਰ ਸਾਹਿਬ ਕਹਿੰਦੇ ਜਿੰਨੇ ਰਸ ਨੇ ਨਾ, ਇਹ ਵੀ ਤੇਰੀ ਕਿਰਪਾ ਦੇ ਨਾਲ ਨੇ, ਇਹ ਤੇਰੇ ਹੀ ਨੇ, ਇਹ ਤੇਰੀ ਬਖਸ਼ਿਸ਼ ਹੈ। ਜਾਂ ਜਿੰਨੇ ਮੈਂ ਰਸ ਮਾਣਦਾ ਹਾਂ, ਅੱਖਾਂ ਨਾਲ ਰੱਬ ਦੇ ਸਵਾਰਿਆਂ ਦੇ ਦਰਸ਼ਨ ਕਰਨੇ, ਕੰਨਾਂ ਨਾਲ ਰਸ ਲੈਣਾ ਬਾਣੀ ਦਾ, ਇਹ ਸਾਰੇ ਰਸ ਤੇਰੇ ਹੀ ਨੇ। ਇਹ ਤੇਰੀ ਕਿਰਪਾ ਤੋਂ ਬਿਨਾਂ ਨਾ ਮੈਂ ਕਥਾ ਸੁਣ ਸਕਦਾ ਹੈ, ਨਾ ਮੈਂ ਕੀਰਤਨ ਸੁਣ ਸਕਦਾ ਹੈ, ਨਾ ਕਥਾ ਕਰ ਸਕਦਾ ਹੈ, ਨਾ ਕੀਰਤਨ ਕਰ ਸਕਦਾ ਹੈ। ਮੇਰਾ ਕੁਛ ਨਹੀਂ, ਮੇਰਾ ਤਨ ਵੀ ਨਹੀਂ, ਮੇਰਾ ਧਨ ਵੀ ਨਹੀਂ, ਔਰ ਇਹ ਜਿੰਨੇ ਰਸ ਨੇ ਜੀਵਨ ਦੇ, ਇਹ ਵੀ ਤੇਰੀ ਕਿਰਪਾ ਦੇ ਨਾਲ ਮੈਨੂੰ ਰਸ ਮਿਲੇ ਨੇ।
ਰਹਾਓ
ਰਾਮ ਦੇ ਕੇ ਕਥਨ ਕਰਦੇ ਹਨ,
ਇਸ ਮਾਟੀ ਮਹਿ ਪਵਨ ਸਮਾਇਆ।
ਹੇ ਵਾਹਿਗੁਰੂ, ਇਸ ਮਾਟੀ ਸਰੀਰ ਦੇ ਅੰਦਰ ਪਵਨ ਸਵਾਸ ਸਮਾਏ ਹੋਏ ਨੇ, ਵਸ ਰਹੇ ਨੇ। ਸਵਾਸਾਂ ਕਰਕੇ ਇਹਦੀ ਕੀਮਤ ਹੈ, ਜੇ ਸਵਾਸ ਨਹੀਂ ਇਹਦੀ ਕੋਈ ਕੀਮਤ ਨਹੀਂ, ਸਰੀਰ ਕਿਸੇ ਵੀ ਅਰਥ ਨਹੀਂ। ਸਵਾਸਾਂ ਕਰਕੇ ਰਤਨਾਂ ਦੀ ਤਰ੍ਹਾਂ ਹੈ, ਮੁੱਲ ਨਹੀਂ ਮਿਲਦਾ, ਪਰ ਜੇ ਅੰਦਰ ਸਵਾਸ ਨਹੀਂ ਤੇ ਮਿੱਟੀ ਦੀ ਢੀਲੀ ਹੈ, ਇਹ ਕਿਸੇ ਵੀ ਅਰਥ ਨਹੀਂ। ਇਸ ਮਾਟੀ ਮੈਂ ਪਵਨ ਸਮਾਇਆ, ਇਹ ਸਰੀਰ ਵੀ ਮਿੱਟੀ ਦੇ ਵਿੱਚ ਪਵਨ ਸਮਾ ਰਿਹਾ ਹੈ। ਹਵਾ ਪ੍ਰਾਣ
ਝੂਠਾ ਪ੍ਰਪੰਚ ਜੋਰ ਚਲਾਇਆ।
ਪਰ ਪ੍ਰਮਾਤਮਾ, ਜੀਵ ਇੰਨਾ ਹੰਕਾਰੀ ਹੋ ਗਿਆ, ਆਪਣੇ ਮੂਲ ਨੂੰ ਭੁੱਲ ਗਿਆ ਹੈ, ਇਹ ਝੂਠੇ ਪ੍ਰਪੰਚ ਸੰਸਾਰ ਵਿੱਚ ਆਪਣਾ ਜੋਰ ਚਲਾਉਂਦਾ, ਆਪਣਾ ਹੁਕਮ ਚਲਾਉਂਦਾ ਹੈ ਕਿ ਮੇਰਾ ਹੁਕਮ ਮੰਨੋ, ਜੋ ਦੁਨੀਆਂ ਨੂੰ ਕਵਾਂ ਮੇਰਾ ਹੁਕਮ ਮੰਨੇ, ਫਿਰ ਝੂਠਾ ਹੁਕਮ ਦੁਨੀਆਂ ਤੇ ਕਰਦਾ ਹੈ, ਉਹਨਾਂ ਨੂੰ ਆਪਣੇ ਦਬਾਅ ਥੱਲੇ ਰੱਖਣਾ ਚਾਹੁੰਦਾ ਹੈ। ਉਹਦਾ ਕਾਰਨ ਇਹ ਆਪਣੇ ਮੂਲ ਨੂੰ ਭੁੱਲ ਗਿਆ। ਵਾਹੇ ਪ੍ਰਮਾਤਮਾ, ਤੂੰ ਸਰੀਰ ਅੰਦਰ ਸਵਾਸ ਸਮਾਏ ਨੇ ਤੇ ਝੂਠੇ ਪ੍ਰਪੰਚ ਨੂੰ ਆਪਣੇ ਜ਼ੋਰ ਬਲ ਨਾਲ ਚਲਾ ਰਿਹਾ, ਸੱਤਾ ਨਾਲ ਚਲਾ ਰਿਹਾ। ਸੰਸਾਰ ਝੂਠਾ ਹੈ, ਪਰ ਇਹ ਸੱਚਾ ਕਿਉਂ ਹੈ? ਇਹਦੇ ਵਿੱਚ ਪ੍ਰਮਾਤਮਾ ਦੀ ਸੱਤਾ ਆ ਰਹੀ ਹੈ, ਇਹ ਝੂਠਾ ਹੈ। ਜਦੋਂ ਸੱਤਾ ਨਿਕਲ ਗਈ, ਇਹ ਨਾਸ ਹੋ ਜਾਣਾ। ਦਿਸ ਕਿਉਂ ਰਿਹਾ? ਇਹਦੇ ਵਿੱਚ ਸੱਤਾ ਹੈ। ਜਦੋਂ ਸੱਤਾ ਨਿਕਲ ਗਈ, ਇਹ ਸੰਸਾਰ ਝੂਠਾ ਹੈ, ਇਹ ਨਹੀਂ ਰਹੇਗਾ। ਇਸ ਕਰਕੇ ਪ੍ਰਮਾਤਮਾ, ਤੇਰੀ ਕਿਰਪਾ ਨਾਲ ਹੀ ਸਾਰਾ ਸੰਸਾਰ ਦਿਸ ਰਿਹਾ ਹੈ।
ਕਿਨਹੂ ਲੱਖ ਪੰਜ ਕੀ ਜੋੜੀ।
ਕਬੀਰ ਸਾਹਿਬ ਕਹਿੰਦੇ ਪਿਆਰਿਓ, ਕਿਸੇ ਨੇ 5 ਲੱਖ ਜੋੜ ਲਿਆ, ਕਿਸੇ 10 ਲੱਖ ਜੋੜ ਕੇ ਥੈਲੀ ਬਣਾ ਲਈ, ਅਕਾਊਂਟ ਇਕੱਠਾ ਕਰ ਲਿਆ।
ਅੰਤ ਕੀ ਬਾਰ ਗਗਰੀਆ ਫੋਈ।
ਅੰਤ ਦੇ ਟਾਈਮ ਤੇ ਗਗਰੀਆ, ਤੇਰੀ ਗਾਗਰ ਸਰੀਰ ਦੀ ਫੋਟੀ ਜਾਣੀ ਹੈ ਨਾ, ਫਿਰ ਤੂੰ ਮਾਇਆ ਥੋੜਾ ਨਾਲ ਲੈ ਜਾਣੀ ਹੈ, ਫਿਰ ਪਦਾਰਥ ਥੋੜਾ ਤੂੰ ਨਾਲ ਲੈ ਜਾਣੇ ਨੇ, ਇਹਦੀ ਨਾਲ ਜਾਣੇ। ਵਾਹ, ਕਿਨਹੂ ਲਾਖ ਪਾਂਚ ਕੀ ਜੋਰੀ। ਕਿਸੇ ਨੇ ਇਹ ਸਰੀਰ ਰੂਪੀ ਗਾਗਰ ਜਿਹੜੀ ਹੈ ਨਾ, ਇਹਨੂੰ ਲਾਖ ਹੁੰਦੀ ਹੈ, ਜਿਹੜਾ ਕਿਰਪਾਨ ਦਾ ਮੁੱਠਾ ਹੁੰਦਾ ਨਾ, ਕਿਰਪਾਨ ਤੇ ਮੁੱਠੇ ਨੂੰ ਜੋ ਲਾਖ ਭਰਦੇ ਨੇ, ਵੀ ਟਾਂਕਾ ਲੱਗ ਜਾਵੇ, ਲਾਖ ਦਾ ਰੋਗ ਲਾਉਂਦੇ ਨੇ। ਟੁੱਟੀ ਗਾਗਰ ਨੂੰ ਲੱਖ ਦਾ ਟਾਂਕਾ ਲਾ ਦਈਏ ਤੇ ਅੰਤ ਨੂੰ ਗਗਰੀਆ ਫੋਰੀ ਟੁੱਟੀ ਜਾਣੀ ਹੈ, ਜ਼ਿਆਦਾ ਚਿਰ ਨਹੀਂ ਕੱਢਣੀ। ਇਹ ਸਰੀਰ ਰੂਪੀ ਗਾਗਰ ਨੂੰ ਅਸੀਂ ਚੰਗੇ ਚੰਗੇ ਕੁਸਤੇ ਦਵਾਈਆਂ ਰੂਪੀ ਲੱਖ ਲਾਉਣੇ ਆ ਵੀ ਸਰੀਰ ਬਚ ਜਾਵੇ, ਬੜੇ ਯਤਨ ਕਰਦੇ ਹਾਂ ਸਰੀਰ ਖਤਮ ਨਾ ਹੋ ਜਾਵੇ। ਪਰ ਪਿਆਰਿਓ, ਮੌਤ ਦੀ ਕੋਈ ਕੁੜੀ ਨਹੀਂ ਬਣੀ, ਬਿਮਾਰੀ ਦੇ ਇਲਾਜ ਨੇ, ਮੌਤ ਦਾ ਕੋਈ ਇਲਾਜ ਨਹੀਂ। ਵੱਡੇ ਵੱਡੇ ਦੁਨੀਆਂ ਵਿੱਚ ਹੋਏ ਨੇ, ਉਹ ਮੌਤ ਦਾ ਇਲਾਜ ਨਹੀਂ ਕਰ ਸਕੇ। ਗੁਰੂ ਨਾਨਕ ਨੇ ਇੱਕ ਬਚਨ ਕਿਹਾ, ਸਾਰੇ ਆਪਾਂ ਕਬੂਲ ਕਰਦੇ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਹਜ਼ਾਰਾਂ ਗ੍ਰੰਥਾਂ ਦੀਆਂ ਲੱਖਾਂ ਸਿਆਣਪਾਂ ਸਾਡੇ ਕੋਲ ਹੋਣ, ਅੰਤ ਦੇ ਟਾਈਮ ਤੇ ਕਾਲ ਦੇ ਨਾਲ ਕੋਈ ਸਿਆਣਪ ਨਹੀਂ ਚੱਲਦੀ। ਬੜੇ ਬੜੇ ਦੁਨੀਆਂ ਅੰਦਰ ਸਿਆਣੇ ਹੋਏ, ਕਾਲ ਤੋਂ ਬਚਣ ਵਾਲੇ, ਉਹ ਬਚ ਨਹੀਂ ਸਕੇ। ਵਾਹ, ਕਿਨਹੂ ਲੱਖ ਪੰਜ ਕੀ ਜੋਰੀ। ਕਈਆਂ ਨੇ ਇਹ ਲੱਖ ਕੀ ਲਖਣਾ ਕੀਤਾ, ਜਾਣਨਾ ਕੀਤਾ ਹੈ ਕਿ ਇਹ ਪੰਜਾਂ ਤੱਤਾਂ ਦੀ ਜੋੜੀ ਹੈ, ਜੋੜਿਆ ਹੋਇਆ ਸਰੀਰ ਹੈ, ਜਾਂ ਪੰਜ ਇਹਦੇ ਵਿੱਚ ਅੰਸਾਂ ਨੇ, ਮਾਇਆ ਦੀਆਂ ਦੋ ਨੇ, ਨਾਮ ਤੇ ਰੂਪ, ਆ ਜਿਹੜਾ ਦੀਦਾ ਹੈ ਤੇ ਨਾਂ ਜਿਹੜਾ ਲੈਂਦੇ ਹੈ, ਇੱਕ ਅਸਤੀ ਭ੍ਰਾਂਤੀ ਤੇ ਪ੍ਰੇ, ਜਿਹਨੂੰ ਕਹਿੰਦੇ ਸੱਚ ਚਿੱਤ ਆਨੰਦ, ਇਹ ਪੰਜ ਅੰਸਾਂ ਨੇ। ਤਿੰਨ ਅਰਸਾਂ ਤੇ ਖਤਮ ਨਹੀਂ ਹੁੰਦੀਆਂ, ਪਰ ਨਾਮ ਨੂੰ ਖਤਮ ਹੋ ਜਾਂਦਾ, ਅਗਵੇ ਸੜ ਜਾਂਦਾ, ਰਹਿੰਦਾ ਹੀ ਨਹੀਂ। ਵਾਹ, ਪੰਜਾਂ ਤੱਤਾਂ ਦੀ ਜੋੜੀ ਹੋਈ, ਜੋੜਿਆ ਹੋਇਆ ਸਰੀਰ ਹੈ, ਪਰ ਪਿਆਰਿਓ, ਅੰਤ ਕੀ ਵਾਰ ਗਗਰੀਆ ਫੋਰੀ, ਇਹ ਅੰਤ ਦੇ ਟਾਈਮ ਤੇ ਗਾਗਰ ਫੋਟੀ ਜਾਣੀ ਹੈ, ਕੋਈ ਬਹਾਨਾ ਬਣੇ। ਕਬੀਰ ਸਾਹਿਬ ਕਹਿੰਦੇ ਕਬੀਰ ਕਿਆ ਜਾਣਨਾ ਕਿ ਮਰੇਗੇ, ਕੈਸਾ ਮਰਨਾ ਹੋਏ ਕਿਸੇ ਨੂੰ ਪਤਾ ਨਹੀਂ, ਕਦੋਂ ਆਉਣੀ ਹੈ ਤੇ ਕਿਤਨਾ ਮੌਤ ਆਉਣੀ ਹੈ, ਪਰ ਆਉਣੀ ਜ਼ਰੂਰ ਹੈ। ਪਰ ਜੇਕਰ ਸਾਹਿਬ ਮਨਾਉਣਾ ਵਿਸਰੈ ਤਾਂ ਸਹਿਲਾ ਮਰਨਾ ਪਏ, ਮਰਨਾ ਸਫਲ ਹੋ ਜਾਂਦਾ। ਮਨਮੁਖ ਮਰੇ ਮਰਨ ਵਿਗਾੜੇ, ਮਨਮੁਖ ਮਰਦੇ ਨੇ ਮਰਨਾ ਵਿਗਾੜ ਕੇ ਮਰਦੇ ਨੇ, ਪਰ ਗੁਰਮੁਖ ਵੀ ਦੁਨੀਆਂ ਤੋਂ ਜਾਂਦੇ ਨੇ, ਉਹ ਆਪਣਾ ਮਰਨਾ ਸਵਾਰ ਕੇ ਮਰਦੇ ਨੇ। ਇਹ ਕਹਿ ਰਹੇ ਅੰਤ ਨੂੰ ਸਰੂਪੀ ਗਾਗਰ ਫੁੱਟ ਜਾਣੀ ਹੈ।
ਕਹੇ ਕਬੀਰ ਇੱਕ ਨੀਮ ਉਸਾਰੀ,
ਕਬੀਰ ਸਾਹਿਬ ਕਹਿੰਦੇ ਮੈਂ ਇੱਕ ਨੀਮ ਉਸਾਰੀ ਹੈ, ਨੀਮ ਪੁੱਟ ਕੇ ਧਰੀ ਹੈ ਡੂੰਗੀ ਸ਼ਰਧਾ ਦੀ। ਵਾਹ, ਪਰਮਾਤਮਾ ਨੇ ਸਰੀਰ ਦੀ ਨੀਂਹ ਰੱਖੀ ਹੈ, ਤੇ ਉਹ ਕਿੱਥੋਂ ਰੱਖੀ ਹੈ? ਜਿੱਥੋਂ ਗੱਲ ਆਰੰਭ ਕੀਤੀ ਸੀ। ਭਗਤ ਰਵਿਦਾਸ ਜੀ ਕਹਿੰਦੇ ਨੇ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰ। ਇਹ ਲਹੂ ਦਾ ਮਿੱਝ ਦਾ ਗਾਰਾ ਲਾ ਕੇ ਕੰਧ ਬਣਾਈ ਹੈ, ਸਰੀਰ ਖੜਾ ਕੀਤਾ ਹੈ ਕਾਹਦੇ ਨਾਲ? ਪਵਨ ਕਾ ਥੰਬਾ, ਸਵਾਸਾਂ ਦਾ ਥੰਬਲਾ ਦੇ ਕੇ ਵੀ ਤੁਰਿਆ ਫਿਰੇ। ਜੇ ਸਵਾਸ ਨਹੀਂ ਤੇ ਕਾਹਦੇ ਨਾਲ ਕੰਧ ਤੁਰਨੀ, ਸਰੀਰ ਕਾਹਦੇ ਨਾਲ ਚੱਲਣਾ? ਨਹੀਂ ਚੱਲ ਸਕਦਾ। ਪਰ ਉਹਦੇ ਅੰਦਰ ਇੱਕ ਪੰਛੀ ਵਿਚਾਰਾ ਵੱਸਦਾ ਤੇ ਪਿੰਜਰੇ ਦਾ ਇਮਾਨ ਕਰੀ ਜਾਂਦਾ ਹੈ, ਸਰੀਰ ਦਾ ਹੰਕਾਰ ਕਰੀ ਜਾਂਦਾ, ਮੇਰੇ ਵਰਗਾ ਸੋਹਣਾ ਨਹੀਂ, ਮੇਰੇ ਵਰਗੀ ਅੱਖਾਂ ਨਹੀਂ ਕਿਸੇ ਦੀਆਂ, ਮੇਰੇ ਵਰਗੀ ਚਾਲ ਨਹੀਂ, ਮੇਰੇ ਵਰਗਾ ਜਵਾਨ ਨਹੀਂ। ਕੀ ਰੱਟ ਲਾਈ ਹੈ ਪ੍ਰਾਣੀ, ਕਿਆ ਮੇਰਾ ਕਿਆ ਤੇਰਾ, ਉਹ ਤੇਰਾ ਤੇ ਮੇਰੇ ਦੀ ਗੱਲ ਨਾ ਕਰਿਆ ਕਰ, ਤੇਰਾ ਕੀ ਹੈ ਤੇ ਮੇਰਾ ਕੀ ਹੈ, ਤੇ ਕੁਛ ਨਹੀਂ ਹੈ। ਪੰਛੀਆਂ ਨੂੰ ਕਿਉਂ ਵਿਸ਼ੇਸ਼ਤਾ ਹੈ? ਆ ਬੰਦਿਆਂ ਨੂੰ ਰਜਿਸਟਰੀਆਂ ਕਰਾਉਣੀਆਂ ਪੈਂਦੀਆਂ ਮਕਾਨ ਦੀਆਂ, ਇਸ ਵਾਸਤੇ ਵੀ ਸਾਰੀ ਧਰਤੀ ਦੇ ਮਾਲਕ ਨਾ ਬਣ ਜਾਏ, ਮਲਾ ਨਾ ਮਾਰ ਲੈਣ। ਪੰਛੀ ਦੇ ਭਾਵੇਂ ਉੱਡ ਕੇ ਕਿਤੇ ਚਲਿਆ ਜਾਵੇ, ਦਰਖਤ ਤੇ ਰਾਤ ਕੱਟ ਲਏ, ਕੋਈ ਪੁੱਛਦਾ ਥੋੜਾ ਕਿੱਧਰ ਆਇਆ ਕਿੱਧਰ ਚੱਲਿਆ। ਇਹ ਬੰਦੇ ਵਾਸਤੇ ਕਾਨੂੰਨ ਬਣਾਉਣੇ ਪੈਂਦੇ ਨੇ। ਹਰੀ ਕੇ ਤੁਸੀਂ ਡੈਮ ਸੁਣਿਆ ਹੈ, ਉੱਥੇ ਪੰਛੀ ਬਾਹਰ ਦੇ ਮੁਲਕਾਂ 'ਚ ਉੱਡ ਕੇ ਆਉਂਦੇ, ਰਾਜਿਆਂ ਨੂੰ ਉਹਨਾਂ ਦੇ ਪੈਰਾਂ 'ਚ ਮੁੰਦਰਾਂ ਪਾਈਆਂ ਨੇ, ਜਦੋਂ ਪਾਕਿਸਤਾਨ ਆਉਂਦੇ ਅਵੇਅਰਨੈਸ ਕਰ ਦਿੰਦੇ ਸਾਡੇ ਦੇਸ਼ 'ਚ ਆ ਗਏ, ਸਾਡੇ ਉੱਡ ਪਏ, ਤੁਹਾਡੀ ਜ਼ਿੰਮੇਵਾਰੀ ਜੇ, ਉਹਨਾਂ ਨੂੰ ਕੋਈ ਵੀਜ਼ਾ ਲੈਣ ਦੀ ਲੋੜ ਨਹੀਂ। ਇਹ ਬੰਦੇ ਵਾਸਤੇ ਕਾਨੂੰਨ ਬਣਾਉਣੇ ਪੈਂਦੇ ਨੇ। ਕਬੀਰ ਸਾਹਿਬ ਕਹਿੰਦੇ ਕਹੇ ਕਬੀਰ ਇੱਕ ਨੀਂਵ ਉਸਾਰੀ, ਤੇਰੀ ਨੀਂਵ ਜਿਹੜੀ ਰੱਖੀ ਹੈ ਨਾ, ਇਹ ਪਾਣੀ ਮੈਲਾ ਮਾਟੀ ਗੋਰੀ ਤੋਂ ਰੱਖੀ ਹੈ, ਤੇ ਰੱਬ ਦਾ ਸਿਮਰਨ ਕਰਨ ਵਾਲੀ ਦੇ ਖਿਰ ਮੈਂ ਬਿੜਸ ਜਾਏ, ਅਹੰਕਾਰੀ ਅਹੰਕਾਰੀਆ, ਇੱਕ ਖਿੜ ਵਿੱਚ ਬਿੜਸ ਜਾਣੀ ਆ, ਪਤਾ ਨੀ ਕਦੋਂ ਠੋਕਰ ਲੱਗ ਜਾਣੀ ਆ। ਕਹਾ ਵਿਸਾਸਾ ਇਸ ਭਾਂਡੇ ਕੈਤ ਨਗ ਲਾਗੇ ਠਣਕਾ, ਕਦੋਂ ਠੋਕਰ ਵੱਜੇ। ਉਹ ਭਾਂਡੇ ਦੀ ਤੇ ਮਰਿਆਦ ਉੱਚੇ ਥਾਂ ਰੱਖ ਦਿਓ, ਬਾਜੂ ਇਹਦਾ ਤਾਂ ਦਬਾਅ ਹੀ ਕੋਈ ਨਹੀਂ, ਵੀ ਇੱਕ ਸਵਾਸ ਆਇਆ ਦੂਜਾ ਆਉਣਾ ਕਿ ਨਹੀਂ ਆਉਣਾ। ਕਬੀਰ ਸਾਹਿਬ ਨੇ ਸ਼ਬਦ ਦੇ ਵਿੱਚ ਸਾਨੂੰ ਸਮਝਾ ਦਿੱਤਾ ਹੈ ਕਿ ਪਾਣੀ ਮੈਲਾ ਮਾਟੀ ਗੋਰੀ ਦਾ ਹੰਕਾਰ ਨਾ ਕਰ, ਸਿਮਰਨ ਕਰ, ਇਹ ਖਿਰ ਵਿੱਚ ਬਿਣਸ ਜਾਣਾ ਹੈ, ਹੰਕਾਰੀਆ ਨਾਸ ਹੋ ਜਾਣਾ, ਹੰਕਾਰ ਛੱਡ ਦੇ ਤੇ ਪਰਮਾਤਮਾ ਨੂੰ ਅੰਦਰ ਜਗ੍ਹਾ ਦੇ, ਤੇਰੇ ਅੰਦਰ ਹਉਮੈ ਮੁੱਕ ਜਾਵੇ, ਪਰਮਾਤਮਾ ਦੇ ਵਸਣ ਨੂੰ ਜਗ੍ਹਾ ਬਣ ਜਾਵੇ, ਤੇ ਤੇਰਾ ਇਹ ਗੰਦੇ ਪਾਣੀ ਤੋਂ ਬਣਿਆ ਸਰੀਰ ਸਫਲਾ ਹੋ ਜਾਵੇ, ਤੂੰ ਪਰਮਾਤਮਾ ਵਿੱਚ ਅਭੇਦ ਹੋਵੇਂ। ਵਿਚਾਰਾਂ ਕਰਦਿਆਂ ਨੇ ਇੱਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ, ਜਿਹਨਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਵਿੱਚ ਮਾਇਆ ਹਾਜ਼ਰ ਕੀਤੀ। ਸਤਿਗੁਰੂ ਜੀ ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰਨ ਜੀ ਆਓ, ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਹੇ ਕਬੀਰ ਕਬੀਰ ਉਸਾਰੀ, ਕਿਨ ਮੈਂ ਬਿਨਸ ਜਾਏ ਅਹੰਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।